ਮਹਿਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ। ਇਹਨੂੰ ਇਕੱਠਾ ਨਹੀਂ ਬੋਲਣਾ, ਨਾਨਕ ਗੁਰੂ ਨਾ ਚੇਤਨੀ, ਨਾਨਕ ਤੇ ਰੁਕਣਾ, ਨਾਨਕ ਗੁਰੂ ਨਾ ਚੇਤਨੀ। ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆਲ ਜਿਉਂ ਸੁਨੇ ਅੰਦਰ ਖੇਤ। ਇਹ ਜਿਹੜਾ ਜਿਹਾ ਅੱਖਰ ਹੈ ਥੋੜ੍ਹਾ ਉਚਾਰਨ ਦੀ ਕਈਆਂ ਨੂੰ ਮੁਸ਼ਕਲ ਆਉਂਦੀ ਹੈ, ਪਰ ਇਹਦੇ ਜੇ ਤਰੀਕਾ ਸਿੱਖ ਲਓ ਫਟ ਆ ਜਾਏਗਾ। ਦੋਵੇਂ ਦੰਦ ਚਪੀੜ ਕੇ ਜਿਹਾ ਸੁਨੇ ਛੁੱਟੇ ਤਿਲ ਬੁਆਲ ਜਿਉਂ ਸੁਨੇ ਅੰਦਰ ਖੇਤ। ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਇਸ ਨਾਂ ਦਾ ਮਤਲਬ ਹੈ ਖਸਮ। ਜੇ ਨਾਹੇ ਦਾ ਸੂਚਕ ਹੋਵੇਗਾ ਤਾਂ ਸਿਆਰੀ ਲੱਗ ਜਾਏਗੀ। ਉਹਨਾਂ ਦੇ ਸੌ ਖਸਮ ਬਣਦੇ ਹਨ। ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸੁਆ। ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ। ਹੁਣ ਗੁਰਬਾਣੀ ਦੇ ਅੰਦਰ ਨਾਨਕ ਅੱਖਰ ਜਿਹੜਾ ਇਹ ਕਈ ਵਾਰ ਆਉਂਦਾ ਅਤੇ ਕਈ ਰੂਪਾਂ ਵਿੱਚ ਆਉਂਦਾ। ਜੇ ਤੇ ਨਾਨਕ ਦੇ ਕੱਕੇ ਨੂੰ ਔਂਕੜ ਹੋਵੇ, ਇਹ ਕਵੀ ਜੀ ਦੀ ਮੋਹਰ ਛਾਪ ਹੈ। ਬਾਣੀ ਭਾਵੇਂ ਪਹਿਲੇ ਪਾਤਸ਼ਾਹ ਦੀ ਹੋਵੇ, ਦੂਜੇ ਪਾਤਸ਼ਾਹ, ਤੀਜੇ, ਚੌਥੇ, ਪੰਜਵੇਂ, ਨੌਵੇਂ, ਛੇ ਗੁਰੂ ਸਾਹਿਬਾਨ ਦੀ ਬਾਣੀ, ਪਰ ਜਿਹੜੀ ਮੋਹਰ ਹੈ ਉਹ ਨਾਨਕ ਦੀ ਹੋਵੇ। ਤਾਂ ਇੱਥੇ ਨਾਨਕ ਦਾ ਕੱਕਾ ਹਮੇਸ਼ਾ ਮੁਕਤਾ ਹੈ। ਇਹਦਾ ਤਰੀਕਾ ਹੈ ਨਾਨਕ 'ਤੇ ਥੋੜ੍ਹਾ ਜਿਹਾ ਰੁਕ ਜਾਓ, ਪਰ ਨਾਨਕ ਕੱਕੇ ਨੂੰ ਔਂਕੜ ਵਾਲਾ ਵੀ ਆਏਗਾ। ਤੁਸੀਂ ਸਾਰੇ ਜਪਜੀਤ ਸਾਹਿਬ ਪੜ੍ਹਦੇ ਹੋ, ਜੇ ਮੈਂ ਪੁੱਛ ਲਵਾਂ ਕਿਉਂ ਵੀ ਜਪਜੀਤ ਸਾਹਿਬ 'ਚ ਨਾਨਕ ਕੱਕੇ ਨੂੰ ਔਂਕੜ ਵਾਲਾ ਕਿੰਨੀ ਵਾਰੀ ਆਉਂਦਾ, ਵਿਰਲੇ ਹੋਣਗੇ। ਮੈਂ ਨਹੀਂ ਕਹਿੰਦਾ ਬਿਲਕੁਲ ਕਿਸੇ ਨੂੰ ਨਹੀਂ ਪਤਾ, ਪਰ ਕਈਆਂ ਨੂੰ ਪਤਾ ਹੈ, ਬਹੁਤਿਆਂ ਨੂੰ ਨਹੀਂ ਪਤਾ, ਕਿਉਂਕਿ ਅਸੀਂ ਧਿਆਨ ਹੀ ਨਹੀਂ ਦੇ ਰਹੇ। ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆਏਗਾ ਉਹ ਨਾਨਕ ਜੀ ਆਪਣੇ ਲਈ ਕਹਿ ਰਹੇ। ਤਾਂ ਜਪਜੀਤ ਸਾਹਿਬ 'ਚ ਦੋ ਵਾਰੀ ਨਾਨਕ ਕੱਕੇ ਨੂੰ ਔਂਕੜ ਵਾਲਾ ਹੁੰਦਾ। ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਵਿਚਾਰ, ਬਾਕੀ ਸਭ ਜਗ੍ਹਾ ਨਾਨਕ ਕੱਕਾ ਮੁਕਤਾ। ਇੱਕ ਨਾਨਕ ਕੱਕੇ ਨੂੰ ਸਿਹਾਰੀ ਵਾਲਾ ਵੀ ਆਉਂਦਾ, ਜਿਹਦਾ ਮਤਲਬ ਹੈ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ। ਇੱਕ ਨਾਨਕ ਕੱਕਾ ਮੁਕਤਾ ਵੀ ਆਉਂਦਾ, ਪਰ ਉਸਦੇ ਨਾਲ ਕਾ ਕੇ ਕੀ ਕਹੋ ਆ ਜਾਂਦਾ। ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਵਦਾਨ ਦੀਜੈ, ਨਾਨਕ ਕਾ ਪ੍ਰਭੇ ਅੰਤਰ ਜਾਮੀ। ਉੱਥੇ ਹਮੇਸ਼ਾ ਨਾਨਕ ਦੇ ਨਾਲ ਅਗਰ ਅੱਖਰ ਜੋੜ ਕੇ ਪੜ੍ਹਨੇ। ਤੋ ਇੱਥੇ ਹੈ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਕੁਝ ਬੰਦੇ ਐਸੇ ਨੇ ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ, ਕਹਿੰਦੇ ਗੁਰੂ ਦੀ ਕੀ ਲੋੜ ਹੈ, ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਗੁਰਬਾਣੀ ਪੜ੍ਹਨ ਦੀ ਕੀ ਲੋੜ ਹੈ, ਸਭ ਕੁਝ ਜਾਣਦੇ। ਮਨ ਆਪਣੇ ਸੁਚੇਤ, ਉਹ ਆਪਣੇ ਮਨ ਵਿੱਚ ਸੁਚੇਤ, ਬੜੇ ਸਾਵਧਾਨ, ਸਿਆਣੇ, ਚਤੁਰ ਸਮਝਦੇ। ਐਸੇ ਵੀ ਮਨੁੱਖ ਹਨ, ਪਰ ਉਹਨਾਂ ਦੀ ਹਾਲਤ ਕੀ ਹੈ, ਛੁੱਟੇ ਤਿਲ ਬੁਆਲ ਜਿਉਂ ਸੁਨੇ ਅੰਦਰ ਖੇਤ। ਆਖਿਆ ਉਹ ਲੋਕ ਇਸ ਤਰ੍ਹਾਂ ਜੀਵਨ ਵਿੱਚ ਰਹਿ ਜਾਂਦੇ ਨੇ ਜਿਵੇਂ ਉਹ ਤਿਲ ਜਿਨ੍ਹਾਂ ਨੂੰ ਬੁਆੜ ਤਿਲ ਕਿਹਾ ਜਾਂਦਾ। ਭਾਈ ਕਾਨ ਸਿੰਘ ਨਾਭਾ ਨੇ ਬੁਆੜ ਨਾਮ ਦੀ ਇੱਕ ਬੂਟੀ ਵੀ ਮੰਨੀ ਹੈ। ਕਹਿੰਦੀ ਜਿਹੜੀ ਤਿਲਾਂ ਵਰਗੀ ਹੁੰਦੀ ਹੈ, ਜਿਵੇਂ ਹੁਣ ਤੁਹਾਡੀ ਕਣਕ ਹੈ, ਕਣਕ ਵਿੱਚ ਗੁੱਲੀ ਡੰਡਾ ਹੋ ਜਾਂਦਾ, ਜਦ ਤੱਕ ਉਹਦੀ ਉਹ ਗੁੱਲੀ ਨਹੀਂ ਨਿਕਲਦੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹ ਕਣਕ ਵਰਗਾ ਹੀ ਹੈ। ਪਰ ਇਹਦੇ ਅਰਥ ਬਹੁਤੇ ਵਿਦਵਾਨਾਂ ਨੇ ਮੰਨੇ ਨੇ ਕਿ ਜਿਸ ਤਰ੍ਹਾਂ ਬਿਜਲੀ ਲਿਸ਼ਕ ਪਵੇ ਅਤੇ ਕਈ ਵਾਰੀ ਛੋਲਿਆਂ ਦੀ ਫਸਲ ਜਾਂ ਤਿਲਾਂ ਦੀ ਫਸਲ ਉਹਦੇ ਉੱਤੇ ਉਹ ਚਮਕ ਪੈਣ ਕਰਕੇ ਉਹਦੇ ਵਿੱਚੋਂ ਜਿਹੜਾ ਬੀਜ ਹੈ ਉਹ ਨਾਸ਼ ਹੋ ਜਾਂਦਾ। ਸੱਚਮੁੱਚ ਇਸੇ ਤਰ੍ਹਾਂ ਜਿਹੜੇ ਮਨੁੱਖ ਆਪਣੀ ਚਤੁਰਾਈ, ਸਿਆਣਪ ਅਤੇ ਅਹੰਕਾਰ ਵਿੱਚ ਫਸੇ ਰਹਿੰਦੇ ਨੇ, ਉਹਨਾਂ ਦੀ ਹਾਲਤ ਵੀ ਉਹਨਾਂ வாழ்த்தெல்லாம் இருக்கு. நானுக்கு குரு நச்சேத்தனி மன அப்பனே சுச்சேத சுட்டே தெல் புவாழ ஜோ சுன்னே அந்த கேத் ஓ கேத் வி சுன்னே ரே ஜா. ப்ரொஃபெசர் சாஹிப் நே பஹு லம்பி இதி விஸ்தார நால் விசார் கீதா. ਆਖਿਆ ਜਿਹੜੇ ਛੋਲਿਆਂ ਦੇ ਖੇਤ ਜਾਂ ਤਿਲਾਂ ਦੇ ਖੇਤ ਇਸ ਤਰ੍ਹਾਂ ਬਿਜਲੀ ਦੀ ਚਮਕ ਨਾਲ ਮਾਰੇ ਜਾਂਦੇ ਨੇ ਉਹਨਾਂ ਨੂੰ ਜ਼ਿਮੀਦਾਰ ਵੀ ਨਹੀਂ ਵੜਦਾ, ਅਤੇ ਫਿਰ ਜਿਹੜੇ ਪਿੰਡ ਦੇ ਕਮੀ ਕਮੀਨ ਨੇ ਉਹ ਵੱਢ ਵੱਢ ਕੇ ਬਾਲਣ ਵਾਲੀ ਜਾਂਦੇ ਨੇ. ਕਹਿਣ ਤੋਂ ਭਾਵ ਇਹੋ ਜਿਹੇ ਮਨੁੱਖ ਜੀਵਨ ਵਿੱਚ ਸਫਲ ਨਹੀਂ ਹੁੰਦੇ, ਕਾਮਯਾਬ ਨਹੀਂ ਹੁੰਦੇ, ਕਿਉਂਕਿ ਉਹ ਆਪਣੀ ਚਤੁਰਾਈ ਅਤੇ ਸਿਆਣਪ ਵਿੱਚ ਹੀ ਮਰੇ ਨੇ. ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ. ਜਿਹੜੇ ਫਿਰ ਇਸ ਤਰ੍ਹਾਂ ਖੇਤ ਵਿੱਚ ਛੁੱਟ ਜਾਂਦੇ ਨੇ, ਵੱਢਣ ਤੋਂ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਮਾਲਕ ਵੀ ਨਹੀਂ ਸੰਭਾਲਦਾ, ਉਹਨਾਂ ਦੇ ਫਿਰ ਸੌ ਖਸਮ ਬਣਦੇ, ਭਾਵ ਜਿਹੜਾ ਮਰਜ਼ੀ ਕੋ ਵੱਢ ਕੇ ਲੈ. ਜਿਵੇਂ ਉਹਨਾਂ ਬੁਆੜ ਤਿਲਾਂ ਨੂੰ ਵੇਖ ਕੇ ਕੋਈ ਵੀ ਸੋਚ ਲਵੇ ਵੀ ਮੈਂ ਇਹਨੂੰ ਮਰੋੜ ਲਵਾਂ, ਕੋਈ ਮੁੱਠੀ ਤਿਲ ਨਿਕਲ ਆਉਣਗੇ, ਪਰ ਉਹਦੇ 'ਚੋਂ ਮਿਲਣਾ ਕੁਛ ਨਹੀਂ. ਫਲੀਆਂ ਫੁਲੀਆਂ ਬੱਪੜੇ ਵੀ ਤਨ ਵਿੱਚ ਸੁਆ. ਹੁਣ ਮਹਾਰਾਜ ਨੇ ਨਿਚੋੜ ਕੱਢਿਆ ਵੀ ਉਹ ਫਲੇ ਵੀ ਜ਼ਰੂਰ ਨੇ, ਉਹ ਫੁੜੇ ਵੀ ਜ਼ਰੂਰ ਸਨ, ਪਰ ਉਹਨਾਂ ਦੇ ਵਿੱਚ ਸ਼ੁਭ ਗੁਣ ਪੈਦਾ ਨਹੀਂ ਹੋਏ. ਜਿਵੇਂ ਉਹਨਾਂ ਤਿਲਾਂ ਦੇ ਅੰਦਰ ਕੋਈ ਦਾਣਾ ਨਹੀਂ, ਕੋਈ ਬੀਜ ਨਹੀਂ, ਸੁਆਹ ਹੈ. ਇਹ ਆਮ ਮੁਹਾਵਰਾ ਸੀ ਵਰਤੇ, ਜਿਸ ਗੱਲ ਵਿੱਚੋਂ ਕੋਈ ਨਿਚੋੜ ਕੋਈ ਰਸ ਨਾ ਨਿਕਲੇ ਅਸੀਂ ਇਹਨਾਂ ਗੱਲ ਕਾਹਦੀ ਸੁਆਹ ਹੈ. ਤੋ ਇਸ ਤਰ੍ਹਾਂ ਮਹਾਰਾਜ ਨੇ ਸਾਨੂੰ ਪ੍ਰੇਰਨਾ ਕੀਤੀ ਹੈ ਬਈ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦਾ ਗਿਆਨ ਲੈ ਕੇ ਸਾਨੂੰ ਆਪਣੇ ਜੀਵਨ ਵਿੱਚ ਸ਼ੁਭ ਗੁਣ ਪੈਦਾ ਕਰਨੇ ਚਾਹੀਦੇ.